ਨਾਥ ਨਿਰੰਜਨ ਹੈ ਗੁਰੂ ਨਾਨਕ ਸਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੋਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿਤਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਕ ਉਚਰੈ ਸ਼ਾਸਤਰ ਖੱਡ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਪਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੁਰਠ ਮਹਲਾ ਪੰਜਵਾ ਘਰ ਤੀਜਾ ਦੁਖ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਸਲ ਕਰਣਾ ਨਿਦਾਨ ਦੀਨਾ ਬੰਧੂ ਪਤਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਚੰਦ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਸਹਿਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਹਰਜਸ ਅਤੇ ਸ਼ਬਦ ਦੀ ਵਿਆਖਿਆ ਸਰਵਣ ਕਰ ਰਹੇ ਸੀ। ਅਗਲੇ ਸਮੇਂ ਦੀ ਸਫਲਤਾ ਵਾਸਤੇ ਕੁਝ ਸਮਾਂ ਹੋਰ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਸਰਵਣ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇਹ ਜੋ ਪਵਿੱਤਰ ਸ਼ਬਦ ਹੈ ਸ਼੍ਰੀ ਦਰਬਾਰ ਸਾਹਿਬ ਜੀ, ਸ਼੍ਰੀ ਹਰਿਮੰਦਰ ਸਾਹਿਬ ਅਤੇ ਉੱਥੇ ਦੇ ਸਰੋਵਰ ਸਾਹਿਬ ਦੀ ਮਹਾਨਤਾ ਵਿੱਚ ਉਚਾਰਨ ਹੋਇਆ ਹੈ। ਇਹ ਜੋ ਪਵਿੱਤਰ ਧਰਤੀ ਹੈ, ਕਿਸੇ ਸਮੇਂ ਬੜਾ ਭਾਰੀ ਜੰਗਲ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਚਰਦੇ ਹੋਏ ਇਸ ਸਥਾਨ ਤੇ ਆਏ। ਬੜਾ ਰਮਣੀਕ ਸਥਾਨ ਸੀ। ਜੋ ਸਰੋਵਰ ਹੈ, ਇਹ ਕੁਦਰਤੀ ਪਾਣੀ ਦਾ ਚਸ਼ਮਾ ਸੀ ਤੇ ਸਤਿਗੁਰੂ ਜੀ ਨੇ ਇੱਥੇ ਬੈਠ ਕੇ ਸ਼੍ਰੀ ਮਰਦਾਨਾ ਜੀ ਤੋਂ ਬੜੇ ਪਿਆਰ ਨਾਲ ਕੀਰਤਨ ਸਰਵਣ ਕੀਤਾ ਅਤੇ ਭਵਿਸ਼ਗਾਮੀ ਬਚਨ ਕੀਤੇ ਕਿ ਅਸੀਂ ਤੀਸਰੇ ਸੂਬ ਵਿੱਚ ਇਸ ਸਥਾਨ ਤੇ ਟੱਪ ਲਾਵਾਂਗੇ ਔਰ ਚੌਥੇ ਸਰੂਪ ਵਿੱਚ ਸੇਵਾ ਆਰੰਭ ਕਰਾਂਗੇ ਔਰ ਪੰਜਵੇਂ ਸਰੂਪ ਵਿੱਚ ਸਰੋਵਰ ਸਾਹਿਬ ਦੀ ਔਰ ਹਰਿਮੰਦਰ ਸਾਹਿਬ ਤੇ ਦਰਸ਼ਨੀ ਡਿਓੜੀ ਤੇ ਜੋ ਦਰਸ਼ਨੀ ਡਿਓੜੀ ਤੋਂ ਲੈ ਕੇ ਕੋਲ ਹੈ ਪਰਕਰਮਾ, ਇਹ ਸਾਰੀ ਸੇਵਾ ਮੁਕੰਮਲ ਕਰਕੇ ਇਸ ਹਰੀ ਮੰਦਰ ਦੇ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਕਰਾਂਗੇ ਔਰ ਇੱਥੇ ਅਖੰਡ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਜਾਰੀ ਹੋਵੇਗਾ ਅਤੇ ਸਿੱਖ ਪੰਥ ਦਾ ਇਹ ਮੁੱਖ ਕੇਂਦਰ ਧਰਮ ਸਥਾਨ ਹੋਵੇਗਾ। ਇਹ ਸਤਿਗੁਰੂ ਜੀ ਦੇ ਵਰਦਾਨ ਸਨ ਕਿ ਸਮੇਂ ਦੇ ਨਾਲ ਇਸੇ ਪ੍ਰਕਾਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਥੇ ਆਪ ਟੱਪ ਲਾਇਆ, ਸੇਵਾ ਆਰੰਭ ਹੋਈ। ਫਿਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਆਪ ਬਖਸ਼ਿਸ਼ ਦੇ ਕੇ ਤੇ ਹੁਕਮਨਾਮਾ ਬਖਸ਼ਿਆ ਸੀ। ਸਮੇਂ ਨਾਲ ਫਿਰ ਇਹ ਸੇਵਾ ਆਰੰਭ ਹੋਈ। ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸੇਵਾ ਸੰਪੂਰਨ ਕੀਤੀ। ਜਿਸ ਪਾਸੇ ਦੁੱਖ ਭੰਜਣੀ ਬੇਰੀ ਹੈ, ਇਹ ਸਾਖੀ ਸਾਰਿਆਂ ਨੇ ਆਪ ਸੁਣੀ ਹੈ ਕਿ ਜਿਵੇਂ ਉਹ ਪੱਟੀ ਦੇ ਚੌਧਰੀ ਨੇ ਆਪਣੇ ਜ਼ਮੀਨ ਦੇ ਬਟਵਾਰੇ ਵਾਸਤੇ ਪੁੱਤਰ ਨਹੀਂ ਸੀ ਤੇ ਲੜਕੀਆਂ ਬਚਨ ਸੁਣੇ, ਬਾਕੀਆਂ ਨੇ ਚਾਪਲੋਸੀ ਕੀਤੀ ਤੇਰਾ ਦਿੱਤਾ ਖਾਂਦੀਆਂ। ਰਜਨੀ ਜੋ ਧਾਰਮਿਕ ਵਿਚਾਰਾਂ ਦੀ ਸੀ, ਉਸਨੇ ਕਿਹਾ ਸਾਰੇ ਪਰਮੇਸ਼ਰ ਦਾ ਦਿੱਤਾ ਖਾਂਦੇ ਆ। ਉਹ ਗੁੱਸੇ ਵਿੱਚ ਉਸਨੂੰ ਕੋੜੀ ਦੇ ਲੜ ਲਾ ਦਿੱਤਾ ਸੀ। ਫਿਰ ਉਹਦੀ ਸੇਵਾ ਦੇ ਵਿੱਚ ਇਹ ਘੁੰਮਦਿਆਂ ਵਿਚਰਦਿਆਂ ਇੱਥੇ ਆਏ ਤੇ ਲਾਗਲੇ ਪਿੰਡੋਂ ਪੇਖਿਆ ਲੈਣ ਵਾਸਤੇ ਗਏ। ਇਹ ਪਵਿੱਤਰ ਜੋ ਚਸ਼ਮਾ ਸੀ ਜਲ ਦਾ ਤੇ ਜਿਹੜੇ ਜਾਨਵਰ ਸੀ ਜਦੋਂ ਇਸ਼ਨਾਨ ਕਰਦੇ ਸੀ ਉਹਨਾਂ ਦੀ ਕਾਇਆ ਪਲਕ ਹੁੰਦੀ ਦੇਖੀ। ਫਿਰ ਉਹ ਕੋੜੀ ਵੀ ਰਿੜਦਾ ਰਿੜਦਾ ਇਸ ਅਮੀਰ ਲੜਕੀ ਨੂੰ ਮੇਰੇ ਪਿੱਛੇ ਕਿੰਨਾ ਸੰਕਟ ਭੋਗਣਾ ਪੈ ਰਿਹਾ ਤੇ ਉਸ ਚਸ਼ਮੇ ਵਿੱਚ ਪ੍ਰਵੇਸ਼ ਕੀਤਾ ਤੇ ਇੱਕ ਉਂਗਲ ਬਾਹਰ ਰੱਖੀ, ਸਾਰਾ ਕੋਟ ਦੂਰ ਹੋ ਗਿਆ, ਉਂਗਲ ਤੇ ਨਿਸ਼ਾਨ ਰਿਹਾ। ਉਹ ਖਾਰੇ ਨੂੰ ਮੁੰਦਾ ਮਾਰ ਕੇ ਉੱਪਰ ਬੈਠ ਗਿਆ। ਜਦੋਂ ਬੀਬੀ ਭਿਖਿਆ ਲੈ ਕੇ ਆਈ, ਉਸਦੇ ਮਨ ਵਿੱਚ ਕੋਈ ਸ਼ੱਕ ਵਾਲਾ ਭਾਸ ਹੋਇਆ ਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਵੀ ਇੱਧਰ ਕਿਰਪਾ ਕਰਨ ਵਾਸਤੇ ਆਏ ਸੀ ਤੇ ਜਿਹੜੇ ਨੇੜੇ ਕੋਈ ਹਾਲੀ ਸੀ ਉਹ ਆਵਾਜ਼ ਸੁਣ ਕੇ ਉਹ ਵੀ ਆਏ। ਫਿਰ ਸਤਿਗੁਰੂ ਜੀ ਨੇ ਦੱਸਿਆ ਕਿ ਤੇਰਾ ਇਹ ਪਤੀ ਠੀਕ ਹੈ, ਅਸੀਂ ਵੀ ਇਸ ਅੰਮ੍ਰਿਤ ਜਲ ਇਹ ਜੋ ਪਵਿੱਤਰ ਸਥਾਨ ਦੀ ਤਲਾਸ਼ ਵਿੱਚ ਸੀ, ਇਹਦੇ ਚ ਬਰਕਤ ਹੈ, ਮਾਰੇ ਦਾ ਵਰਦਾਨ ਹੈ ਤੇ ਉਹ ਦੁੱਖ ਭੰਜਣੀ ਬੇਰੀ ਜਿਹੜੀ ਸੀ ਅੱਜ ਵੀ ਮੌਜੂਦ ਹੈ ਤੇ ਸਤਿਗੁਰੂ ਜੀ ਨੇ ਇਹਨਾਂ ਤੇ ਵੀ ਬਖਸ਼ਿਸ਼ਾਂ ਕੀਤੀਆਂ, ਅਗਾਂਹ ਸਾਡੇ ਵਾਸਤੇ ਵੀ ਕਿਰਪਾ ਕਰ ਗਏ। ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜਿੰਨੀ ਸੇਵਾ ਕਰ ਗਏ ਸੀ ਬਾਕੀ ਨੂੰ ਸੰਪੂਰਨਤਾ ਦੇਣ ਵਾਸਤੇ ਆਪ ਕਿਰਪਾ ਕੀਤੀ। ਦੁੱਖ ਭੰਜਣੀ ਬੇਰੀ ਸਾਹਿਬ ਦੇ ਨਾਲ ਹੀ ਇੱਕ ਥੜਾ ਸਾਹਿਬ ਸਥਾਨ ਹੈ, ਉਹਦਾ ਨਾਮ ਹੈ ਅੱਠ ਸੱਠ ਤੀਰਥ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਸਾਹਿਬ ਇਸ ਬਾਹੀ ਵਿੱਚ ਆਪ ਸੇਵਾ ਕਰਾਇਆ ਕਰਦੇ ਸੀ। ਜਿੱਧਰ ਬਾਬੇ ਬੁੱਢਾ ਸਾਹਿਬ ਦੀ ਬੇਰੀ ਹੈ ਇਸ ਪਾਸੇ ਬਾਬਾ ਬੁੱਢਾ ਸਾਹਿਬ ਜਥਾ ਲੈ ਕੇ ਸੇਵਾ ਕਰਾਉਂਦੇ ਸੀ ਤੇ ਜੋ ਅਕਾਲ ਤਖ਼ਤ ਵਾਲੀ ਬਾਹੀ ਹੈ ਇਸ ਪਾਸੇ ਭਾਈ ਜੇਠਾ ਪ੍ਰਾਣਾ ਆਦਿ ਸੇਵਾ ਕਰਦੇ ਸੀ। ਦੂਸਰੀ ਜਿਹੜੀ ਬਾਹੀ ਚੌਥੀ ਇਸ ਪਾਸੇ ਭਾਈ ਬਹਿਲੋ ਤੇ ਸਾਲੋ ਆਦਿ ਸੇਵਾ ਸੰਗਤਾਂ ਨੂੰ ਨਾਲ ਲੈ ਕੇ ਭਾਵ ਇਸ ਤਰ੍ਹਾਂ ਸੇਵਾਵਾਂ ਵੰਡੀਆਂ ਸੀ ਕਿ ਉਹਨਾਂ ਦੇ ਜਥੇਦਾਰ ਬਣਾਏ ਸੀ ਫਿਰ ਉਹ ਲੈ ਕੇ ਸੰਗਤਾਂ ਨੂੰ ਸਾਰੀ ਸੇਵਾ ਸਤਿਗੁਰੂ ਦੇ ਹੁਕਮ ਵਿੱਚ ਨਿਭਾਉਂਦੇ ਸੀ। ਸੋ ਇਹ ਸਤਿਗੁਰੂ ਜੀ ਨੇ ਆਪ ਆਪਣੀ ਕਿਰਪਾ ਕਰਕੇ ਦਰਸ਼ਨੀ ਡਿਉੜੀ ਦਾ ਨਕਸ਼ਾ ਤੇ ਜੋ ਪੁਲ ਹੈ ਤੇ ਦਰਬਾਰ ਸਾਹਿਬ ਹੈ ਦਰਸ਼ਨੀ ਦੁਆਰ ਤੋਂ ਦਰਬਾਰ ਸਾਹਿਬ ਦੇ ਜੋ ਦਰਸ਼ਨੀ ਦੁਆਰ ਹੈ ਹਰਿਮੰਦਰ ਸਾਹਿਬ ਜੀ ਦਾ ਇਹ 84 ਕਦਮ ਹੈ ਤੇ ਜੋ ਪੌੜੀਆਂ ਇਹ ਵੀ 84 ਰੱਖੀਆਂ ਤੇ ਇਸੇ ਤਰ੍ਹਾਂ ਜੋ ਹਰਿਮੰਦਰ ਸਾਹਿਬ ਹੈ ਇਸ ਦਾ ਗੁੰਬਦ ਜੋ ਬੈਠਵਾਂ ਰੱਖਿਆ ਨਿਮਰਤਾ ਦਾ ਪ੍ਰਤੀਕ ਹੈ। ਸਾਹਮਣੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਹਦਾ ਗੁੰਬਦ ਉੱਚਾ ਇਹ ਸਵੈਮਾਨ ਦੀ ਉੱਚਤਾ ਦਾ ਪ੍ਰਤੀਕ ਹੈ। ਤੇ ਮਹਾਰਾਜ ਨੇ ਦੋ ਨਿਸ਼ਾਨ ਸਾਹਿਬ ਕਿਰਪਾ ਕੀਤੀ ਚਲਾਏ ਇੱਕ ਮੀਰੀ ਦਾ ਇੱਕ ਪੀਰੀ ਦਾ। ਮੀਰੀ ਨਾਮ ਹੈ ਬਾਦਸ਼ਾਹੀ ਦਾ ਤੇ ਜਿਹੜਾ ਦੂਸਰਾ ਉਹ ਪੀਰੀ ਇਹ ਸੰਤ ਸੰਭਾਈਆਂ ਦਾ ਜਿਹੜਾ ਪੰਥ ਹੈ ਰਾਜ ਰਿਸ਼ੀਆਂ ਦਾ ਇਹ ਪੈਦਾ ਕੀਤਾ ਮਹਾਰਾਜ ਨੇ ਰਾਜ ਯੋਗ ਵਰਤਾਇਓ। ਸੋ ਫਿਰ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬਹੁਤ ਸਾਰੇ ਅਨਮਤੀਏ ਨਾਨਕ ਪਦ ਥੱਲੇ ਬਾਣੀ ਰਚ ਲੈਂਦੇ ਹੈ ਅੱਜ ਆਪ ਜੀ ਤੇ ਪੁਰਾਣੇ ਗੁਰਸਿੱਖ ਮੌਜੂਦ ਹੈ ਕੱਲ ਨੂੰ ਇਹ ਬਾਣੀ ਰਲਗੜ ਹੋ ਗਈ ਇਹ ਪਤਾ ਲੱਗਣਾ ਔਖਾ ਹੋਏਗਾ ਕਿ ਸਤਿਗੁਰੂ ਜੀ ਦੀ ਬਾਣੀ ਕਿਹੜੀ ਹੈ ਤੇ ਕਵੀਆਂ ਦੀ ਥੱਲੇ ਨਾਨਕ ਪਦ ਦੇ ਦਿੰਦੇ ਹੈ। ਇਹ ਫਿਰ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਰਾਮਸਰ ਸਰੋਵਰ ਜਿੱਥੇ ਉਸ ਸਥਾਨ ਤੇ ਪੋਥੀ ਸਾਹਿਬ ਦੇ ਰੂਪ ਜਿਹੜੀ ਬਾਣੀ ਸੀ ਬਾਬਾ ਮੂਹਰੀ ਤੋਂ ਪੋਥੀਆਂ ਲਿਆਂਦੀਆਂ ਬਾਕੀ ਭਗਤਾਂ ਸੰਤਾਂ ਦੀ ਜੋ ਬਾਣੀ ਸੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਇੱਧਰ ਦਰਬਾਰ ਸਾਹਿਬ ਦੀ ਸੰਪੂਰਨਤਾ ਹੋਈ ਤੇ ਫਿਰ ਵਿਧੀ ਪੂਰਵ ਮਰਜ਼ਾਦਾ ਨਾਲ ਜਿਵੇਂ ਉੱਥੋਂ ਫਿਰ ਸੰਗਤਾਂ ਕੀਰਤਨ ਕਰਦੀਆਂ ਆਪ ਸੱਚੇ ਪਾਤਸ਼ਾਹ ਚੌਰ ਕਰਦੇ ਮਹਾਰਾਜ ਸਰੂਪ ਅੱਜ ਵੀ ਉਹ ਦ੍ਰਿਸ਼ ਅੰਮ੍ਰਿਤਸਰ ਸਾਹਿਬ ਪਹਿਲੇ ਪ੍ਰਕਾਸ਼ ਵਾਲੇ ਦਿਨ ਹੋਇਆ ਕਰਦਾ ਹੈ। ਪ੍ਰਕਾਸ਼ ਕੀਤਾ ਬਾਬਾ ਬੁੱਢਾ ਜੀ ਨੇ ਹੁਕਮ ਲਿਆ ਸੂਹੀ ਮਹੱਲਾ ਪੰਜਵਾਂ ਸੰਤਾਂ ਦਾ ਕਾਰਜ ਆਪ ਲਿਆ ਇਹ ਵਾਕ ਇਹ ਬਾਬਾ ਜੀ ਨੂੰ ਸੇਵਾ ਬਖਸ਼ੀ ਸੀ ਇਹ ਪਵਿੱਤਰ ਜੋ ਹਰਿਮੰਦਰ ਸਾਹਿਬ ਇੱਥੇ ਤੇ ਆਪ ਸਰੰਦਾ ਫੜ ਕੇ ਸਤਿਗੁਰੂ ਜੀ ਨੇ ਕੀਰਤਨ ਦੁਆਰਾ ਬਖਸ਼ਿਸ਼ ਕੀਤੀ ਤੇ ਗਾਹਾਂ ਪਰੰਪਰਾ ਚਲਾਈ ਜੋ ਅੱਜ ਤੱਕ ਚੱਲਦੀ ਆ ਰਹੀ ਹੈ। ਕੋਈ ਪਵਿੱਤਰ ਸਥਾਨ ਜੀ ਦੇ ਵਾਸਤੇ ਬਹੁਤ ਸਾਰੇ ਸ਼ਬਦ ਉਚਾਰਨ ਹੋਏ ਹੋਏ ਹੈ ਡਿੱਠਾ ਸਦਾ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਬਸ ਦੀ ਸਦਨ ਅਪਾਰ ਅਨੂਪ ਰਾਮ ਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਪਹਿਲਾ ਇਹਦਾ ਨਾਮ ਅੰਮ੍ਰਿਤਸਰ ਤੇ ਹੁਣ ਸਿੱਧਾ ਹੀ ਅੰਮ੍ਰਿਤਸਰ ਤੇ ਇਹਦਾ ਨਾਮ ਸੰਤ ਸਰੋਵਰ ਵੀ ਰੱਖਿਆ ਸੰਤ ਸਰੋਵਰ ਨਾਵੈ ਸੋਜਨ ਪਰਮਗਤ ਪਾਵੈ ਤੇ ਰਾਮਦਾਸਪੁਰ ਵੀ ਇਹਦਾ ਨਾਮ ਹੈ ਤੇ ਹੁਣ ਇਸ ਵੇਲੇ ਮੌਜੂਦਾ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦਾ ਵੀ ਨਾਮ ਹੈ ਤੇ ਹਰਿਮੰਦਰ ਸਾਹਿਬ ਦਾ ਨਾਮ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਰੋਵਰ ਜੋ ਹੈ ਇਹ ਅੰਮ੍ਰਿਤ ਦਾ ਸਰ ਸਰੋਵਰ ਹੈ ਕਿਉਂਕਿ 24 ਘੰਟੇ ਬਾਣੀ ਦਾ ਉੱਥੇ ਕੀਰਤਨ ਕਿੰਨੇ ਕੁ ਸੁਖਮਨੀ ਸਾਹਿਬ ਪੜ੍ਹ ਹੁੰਦੇ ਆ। ਭੋਰਾ ਸਾਹਿਬ ਚਲ ਜਾਓ, ਬਾਬਾ ਗੁਰਬਖਸ਼ ਸਿੰਘ ਦਾ ਜੋ ਸ਼ਹੀਦ ਗੰਜ ਹੈ ਪ੍ਰਕਰਮਾ ਚ ਲੈ ਲਓ, ਤੇ ਇਸ ਤਰ੍ਹਾਂ ਦਰਬਾਰ ਸਾਹਿਬ ਉੱਪਰਲੀ ਮੰਜ਼ਿਲ ਤੇ ਸੰਗਤਾਂ ਸੁਖਮਨੀ ਸਾਹਿਬ ਅਖੰਡ ਜਾਪ ਕਿੰਨੇ ਕੁ ਹੁੰਦੇ ਆ ਕੋਈ ਗਿਣਤੀ ਨਹੀਂ। ਤੇ ਇਸ ਵਾਸਤੇ ਐਸਾ ਇਹ ਪਵਿੱਤਰ ਅਸਥਾਨ ਹੈ ਭਾਈ, ਸੰਸਾਰ ਦੇ ਉੱਤੇ ਕਈ ਅਜੂਬੇ ਮੰਨੇ ਆ। ਜਦੋਂ ਵੀ ਯਾਤਰੂ ਯਾਤਰਾ ਕਰਦੇ ਆ ਉਹਨਾਂ ਚਿਰ ਯਾਤਰਾ ਅਧੂਰੀ ਸਮਝਦੇ ਆ, ਜਿੰਨਾ ਚਿਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਸ਼ਰਧਾ ਨਾਲ ਨਾ ਕਰ ਲੈਣ। ਸੋ ਕਈਆਂ ਨੇ ਮੁਕਾਬਲੇ ਤੇ ਵੀ ਇਸ ਤਰ੍ਹਾਂ ਅਸਥਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਸਫਲਤਾ ਮਿਲ ਨਹੀਂ ਸਕੀ। ਕਰਤਾ ਪੁਰਖ ਤਾਲ ਦਬਾਇਆ, ਪਿੱਛੇ ਲਾਗ ਚੱਲੀ ਮਾਇਆ। ਇਸ ਵਾਸਤੇ ਇਹਦੀ ਰਚਨਾ ਆਪ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਤੇ ਬੰਦੇ ਰੀਸ ਕਰਦੇ ਹੈ ਉਹ ਹੋ ਨਹੀਂ ਸਕਦੇ। ਇਸ ਵਾਸਤੇ ਇਹ ਪਵਿੱਤਰ ਸ਼ਬਦ ਦੀ ਅਥਾਨਕਾ ਹੈ। ਸੋਰਠ ਮਹਲਾ ਪੰਜਵਾ ਘਰ ਤੀਜਾ। ਸੋਰਠ ਰਾਗਣੀ ਹੈ ਤੇ ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਤੀਸਰਾ ਘਰ ਰਾਗੀ ਸਿੰਘ ਬੈਠੇ ਹੈ। ਤਿੰਨ ਤਾਲ ਦੇ ਵਿੱਚ ਇਹ ਸ਼ਬਦ ਪੜ੍ਹਨ ਦੀ ਆਗਿਆ। ਦੋ ਪਦੇ, ਇਹ ਸ਼ਬਦ ਦੋ ਪਦਾਂ ਦਾ ਹੋਵੇਗਾ ਕਿਉਂਕਿ ਮਹਾਰਾਜ ਨੇ ਪੂਰੀ ਬੰਦਿਸ਼ ਬਣਾਈ ਹੋਈ ਹੈ ਕਿ ਕੱਲ੍ਹ ਨੂੰ ਕੋਈ ਵੀ ਅਨੁਮਤੀਆ ਬਾਣੀ ਵਿੱਚੋਂ ਕੋਈ ਅੱਖਰ ਵੱਧ ਘੱਟ ਨਾ ਕਰ ਸਕੇ। ਕਈ ਥੀਮ ਦਾ ਜੋੜ ਸਾਰਾ ਟੋਟਲ ਲਾਇਆ ਹੁੰਦਾ, ਕਈ ਥਾਂ ਦਾ ਸੁੱਧ ਜਾਂ ਸੁੱਧ ਕੀਚੇ, ਇਹ ਬਾਣੀ ਸੋਧ ਕੇ ਲਿਖਦੀ ਹੈ, ਕੋਈ ਹਸਤਾਕਸ਼ੇਪ ਕਰਨ ਦੀ ਕੋਸ਼ਿਸ਼ ਨਾ ਕਰੇ। ਸੋ ਇਸ ਵਾਸਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੂਲ ਸਿੰਚਨ ਨਿਆਇ ਰੀਤੀ ਦਾ ਮੁੰਦਲਾ ਚਰਨ ਹੈ। ਜਿਵੇਂ ਦਰੱਖਤ ਦੇ ਮੁੱਢ ਨੂੰ ਪਾਣੀ ਪਾ ਦੇਈਏ ਟਾਣੀਆਂ ਨੂੰ ਆਪੇ ਮਿਲ ਜਾਂਦਾ, ਇਸੇ ਤਰ੍ਹਾਂ ਹੋਰ ਗ੍ਰੰਥਕਾਰਾਂ ਨੇ ਕੋਈ ਦੇਵੀ ਦੇਵਤਿਆਂ ਦਾ ਕੋਈ ਸਰਸਤੀ ਦਾ ਜੋ ਜੋ ਮੰਗਲਾਚਰਨ ਕੀਤੇ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕੋ ਇੱਕ ਅਕਾਲ ਪੁਰਖ ਦਾ ਹੀ ਮੰਗਲ ਕੀਤਾ, ਵਸਤੂ ਨਿਰਦੇਸ਼ ਮੰਗਲ ਔਰ ਨਮਸਕਾਰ ਆਤਮਕ ਤੇ ਆਸ਼ੀਰਵਾਦ ਆਤਮਕ, ਤਿੰਨ ਤਰ੍ਹਾਂ ਦੇ ਮੰਗਲ ਹੋਇਆ ਕਰਦੇ ਹਨ। ਜੇ ਮੰਗਲਾਚਰਨ ਨਾ ਕੀਤਾ ਜਾਏ ਇਹ ਭਾਸ ਪੈਂਦਾ ਕਿ ਗ੍ਰੰਥ ਕਰਤਾ ਕੋਈ ਨਾਸਤਕ ਹੈ। ਇਹ ਨਾਸਤਕਤਾ ਦੀ ਭ੍ਰਾਂਤੀ ਦੀ ਨਿਵਿਰਤੀ ਵਾਸਤੇ ਸਤਿਗੁਰੂ ਜੀ ਨੇ ਆਦਿ ਵਿੱਚ ਵੀ ਤੇ ਬੇਅੰਤ ਸਾਰੇ ਰਾਗਾਂ ਵਿੱਚ ਮੰਗਲਾਚਰਨ ਕੀਤੇ ਹੈ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰ ਪ੍ਰਸਾਦ ਸਤ ਜਿਹਦਾ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ, ਤ੍ਰੈ ਕਾਲ ਵਾਧਵੰ ਤਤਵੰ ਔਰ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਉਹ ਸਤਚਿਤ ਆਨੰਦ ਸਰੂਪ ਹੈ ਅਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਭਾਈ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਮਦਾਸ ਸਰੋਵਰ ਨਾਤੇ, ਇਹ ਜਿਹੜਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇਹ ਸਰੋਵਰ ਆਰੰਭ ਕੀਤਾ, ਇਹ ਸਰੋਵਰ ਵਿੱਚ ਜੋ ਸ਼ਰਧਾ ਭਗਤੀ ਦੇ ਨਾਲ ਭਾਈ ਇਸ਼ਨਾਨ ਕਰਦਾ ਹੈ ਤੇ ਨਾਲ ਬਾਣੀ ਪੜ੍ਹਦਾ ਹੈ, ਉਹ ਜੋ ਜਲ ਹੈ ਬਾਣੀ ਦੇ ਕੀਰਤਨ ਦੇ ਨਾਲ ਉਹ ਅਭਿਮੰਤ੍ਰਿਤ ਹੋ ਜਾਂਦਾ। ਜੋ ਪਾਣੀ ਹੈ ਇਹਦੇ ਵਿੱਚ ਸਭ ਨੂੰ ਜ਼ਿਆਦਾ ਗ੍ਰਹਿਣ ਸ਼ਕਤੀ ਹੁੰਦੀ ਹੈ। ਹੁਣ ਦੇਖੋ ਗਿੱਲਾ ਹੱਥ ਬਿਜਲੀ ਨੂੰ ਲੱਗੇ ਇਕਦਮ ਕਰੰਟ ਪਊਗਾ, ਪਾਣੀ ਬਹੁਤ ਛੇਤੀ ਗ੍ਰਹਿਣ ਕਰਦਾ। ਜਿਸ ਵੇਲੇ ਪੰਜ ਪਿਆਰੇ ਪੰਜ ਬਾਣੀਆਂ ਅੰਡਾ ਵਾਟਾ ਤੇ ਪੜ੍ਹਦੇ ਆ ਉਹ ਪੰਜਾਂ ਬਾਣੀਆਂ ਦੁਆਰਾ ਅਭਿਮੰਤ੍ਰਿਤ ਹੁੰਦਾ, ਉਹ ਅੰਮ੍ਰਿਤ ਤਿਆਰ ਹੁੰਦਾ ਜਿਹਦੇ ਦੁਆਰਾ ਸਿੱਖ ਨੂੰ ਸਿੰਘ ਬਣਾਉਣ ਵਾਸਤੇ ਗੁਰਦੀਖਿਅਤ ਕੀਤਾ ਜਾਂਦਾ ਹੈ। सोए सुहास तेजो अमृत दा सर सरोवर है, राम दे दासां दा सरोवर है। उत्थे जो बाणी दा ओ कीर्तन हो रहा है, उहदे द्वारा जल दे विच बरकत आ जांदी है। क्योंकि देखिया कई महात्मा ओ सर्प दा मंत्र करदे आ, जिहनूं सप्प लड़ जाए। ओ किहड़े ऋषि ने मंत्र बनाया, ਉਹ ਪਾਣੀ ਦੇ ਮੰਤਰ ਪੜ੍ਹ ਕੇ ਫੜਾ ਦਿੰਦੇ ਤੇ ਜ਼ਹਿਰ ਉਤਰ ਜਾਂਦੀ ਹੈ। ਇਹ ਪ੍ਰਤੱਖ ਹੈ। ਰੋਂਦੇ ਆਉਂਦੇ ਹੱਸਦੇ ਜਾਂਦੇ। ਤੇ ਜਿਹੜੀ ਬਾਣੀ ਆਪ ਅਕਾਲ ਪੁਰਖ ਦੀ ਤੁਰਕੀ ਬਾਣੀ ਹੈ, ਉਹਦੇ ਵਿੱਚ ਕਿੰਨੀ ਬਰਕਤ ਹੋਏਗੀ। ਪਰਮੇਸ਼ਰ ਦੀ ਬਾਣੀ ਹੈ, ਦਰਗਾਹੀ ਬਾਣੀ ਹੈ, ਸੱਚਖੰਡੀ ਬਾਣੀ ਹੈ। ਤੇ ਜਿਹੜੇ ਉੱਥੇ ਇਸ਼ਨਾਨ ਕਰਦੇ ਆ ਸ਼ਰਧਾ ਭਗਤੀ ਨਾਲ, ਇਹ ਗੱਲਾਂ ਪ੍ਰਤੱਖ ਦੇਖਣ ਵਿੱਚ ਆਉਂਦੀਆਂ ਕਿ ਉਹਨਾਂ ਦੇ ਰੋਗ ਨਿਵਰਤ ਹੋਏ ਦੇਖੇ ਆ, ਉਹਨਾਂ ਦੀ ਸ਼ਰਧਾ ਵੱਜਦੀ ਹੈ। ਅੱਜ ਵੀ ਉਹ ਬਰਕਤ ਉਵੇਂ ਆ, ਹੁਣ ਕਹਿੰਦੇ ਕਲਯੁੱਗ ਹੈ, ਪਰ ਜਿੱਥੇ ਬਾਣੀ ਦਾ ਦਿਨ ਰਾਤ ਜਾਪ ਕੀਰਤਨ ਸਿਮਰਨ ਹੁੰਦਾ ਉੱਥੇ ਦਾ ਹਮੇਸ਼ਾ ਸਤਯੁੱਗ ਹੈ। ਉੱਥੇ ਕਲਯੁੱਗ ਦਾ ਕੀ ਮਤਲਬ ਹੈ? ਕਲਯੁੱਗ ਮੈਂ ਸਤਯੁੱਗ ਵਰਤਾਇਆ ਸਤਿਗੁਰੂ ਜੀ ਨੇ। ਇਹ ਰਾਮ ਦੇ ਦਾਸਾਂ ਦਾ ਭਾਈ ਸਰੋਵਰ ਹੈ, ਜਿਹੜੇ ਇਹਦੇ ਵਿੱਚ ਨਾਤੇ ਇਸ਼ਨਾਨ ਕਰਦੇ ਹਨ। ਕਿਉਂਕਿ ਇੱਕ ਸਰੋਵਰ ਹੈ ਜਲ ਦਾ, ਇੱਕ ਹੈਗਾ ਗੁਰੂ ਦੇ ਉਪਦੇਸ਼ ਰੂਪੀ ਜਲ ਦਾ। ਜਦੋਂ ਗੁਰਬਾਣੀ ਦੀ ਗੰਗਾ ਆ, ਇੱਕ ਪਾਣੀ ਦੀ ਗੰਗਾ ਆ, ਜਦੋਂ ਮਨ ਦੀ ਸ਼ੁੱਧੀ ਵਾਸਤੇ ਇਹ ਗੁਰਬਾਣੀ ਦੀ ਵਿਚਾਰ ਦੇ ਵਿੱਚ ਇਸ਼ਨਾਨ ਕਰਨਾ ਤੇ ਮਨ ਪਵਿੱਤਰ ਹੋ ਜਾਏਗਾ, ਤੇ ਸਰੀਰ ਦੇ ਦੋਸ਼ਾਂ ਦੀ ਨਿਵਰਤੀ ਵਾਸਤੇ ਇਹ ਅੰਮ੍ਰਿਤ ਸਰੋਵਰ ਹੈ ਭਾਈ, ਇਹਦੇ ਵਿੱਚ ਇਸ਼ਨਾਨ ਕਰਨਾ। ਜਿਹੜੇ ਵੀ ਗੁਰੂ ਰਾਮਦਾਸ ਜੀ ਦੇ ਸਰੋਵਰ ਚ ਸ਼ਰਧਾ ਭਗਤੀ ਦੇ ਨਾਲ ਇਸ਼ਨਾਨ ਕਰਦੇ ਆ, ਸਭ ਉਤਰੇ ਪਾਪ ਕਮਾਤੇ, ਉਹਨਾਂ ਦੇ ਸਾਰੇ ਪਿਛਲੇ ਅਗਲੇ ਜਨਮਾਂ ਦੇ ਕੀਤੇ ਹੋਏ ਕਮਾਏ ਹੋਏ ਜਿਹੜੇ ਪਾਪ ਹੈ ਉਹ ਉਤਰ ਜਾਂਦੇ ਹੈ। ਤੁਸੀਂ ਸ਼ਰਧਾ ਨਾਲ ਇਸ਼ਨਾਨ ਕਰਕੇ ਦੇਖਿਓ। ਮੈਂ ਕਈ ਵਾਰੀ ਆਪ ਵੀ ਅਨੁਭਵ ਕੀਤਾ ਹੁੰਦਾ ਸਾਰਿਆਂ ਨੂੰ, ਉਦੋਂ ਇਉਂ ਲੱਗਦਾ ਵੀ ਜਿਵੇਂ ਸਰੀਰ ਹੌਲਾ ਹੋ ਗਿਆ, ਕੋਈ ਬੋਝ ਲੈ ਗਿਆ ਇਉਂ। ਉਹਦੇ 'ਚ ਵਾਕਿਆ ਹੀ ਕੋਈ ਐਸੀ ਆਕਰਸ਼ਣ ਸ਼ਕਤੀ ਹੈ, ਕੋਈ ਬਰਕਤ ਹੈ। ਸਾਰੇ ਕਮਾਏ ਹੋਏ ਜਿਹੜੇ ਪਾਪ ਉਤਰ ਜਾਂਦੇ। ਹੁਣ ਉਹ ਦੇਖੋ ਗੁਜਰਾਤ ਦਾ ਜਿਹੜਾ ਸਾਇੰਸਿਸਟ ਹੈ, ਉਹਦੀਆਂ ਸੀਡੀਆਂ ਵਿਕ ਰਹੀਆਂ। ਕੈਂਸਰ ਦੀ ਡਾਕਟਰਾਂ ਨੇ ਕਿਹਾ ਤੇਰੀ ਉਮਰੇ 4 ਦਿਨ। ਉਹ ਨਾਸਤਕ ਸੀ, ਅੱਜ ਉਹ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ ਬਣਿਆ, ਪ੍ਰਚਾਰ ਕਰ ਰਿਹਾ। ਸੋ ਇਸ ਵਾਸਤੇ ਸਾਰੇ ਕਮਾਏ ਹੋਏ ਜਿਹੜੇ ਪਾਪ ਆ ਉਤਰ ਜਾਂਦੇ ਆ। ਬੜੇ ਬੜੇ ਕੋਹੜੇ ਦੇਖੇ ਆ ਜਿਨ੍ਹਾਂ ਦੇ ਤਰਨ ਤਾਰਨ ਸਾਹਿਬ 14 ਤੇ ਔਰ ਅਮਾਵਸ ਤੇ 2-5 ਬੇਰੀ ਇੱਥੇ ਪਵਿੱਤਰ ਸਥਾਨ ਹੈ, ਇਸ਼ਨਾਨ ਕਰਦੇ ਰਹੇ। ਉਹ ਕੋਹੜੇ ਅਸੀਂ ਆਪ ਰਾਜੀ ਹੋਏ ਦੇਖੇ ਆ, ਦੱਸਦੇ ਆ ਕਿ ਮਹਾਰਾਜ ਨੇ ਸਾਡੇ ਤੇ ਮਿਹਰ ਕੀਤੀ ਹੈ। ਨਿਰਮਲ ਹੋਏ ਕਰ ਇਸ਼ਨਾਨਾ, ਜਿਹੜੇ ਸ਼ਰਧਾ ਭਗਤੀ ਨਾਲ ਇਸ਼ਨਾਨ ਕਰਦੇ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਔਰ ਉਗਾ। ਉਹ ਨਿਰਮਲ ਹੋ ਜਾਂਦੇ, ਮੈਲ ਤੋਂ ਰਹਿਤ ਹੋ ਜਾਂਦੇ ਆ। ਕਿਉਂਕਿ ਹਿਰਦੇ ਨੂੰ ਮਲ ਵਿਕਸ਼ੇਪ ਅਵਰਣ, ਇਹ 3 ਤਰ੍ਹਾਂ ਦੀ ਮੈਲ ਲੱਗੀ ਹੈ। ਜਿਹੜੀ ਮਲ ਦੋਸ਼ ਹੈ ਉਹ ਨਿਸ਼ਕਾਮ ਕਰਮਾਂ ਦੁਆਰਾ, ਵਿਕਸ਼ੇਪ ਜਿਹੜਾ ਉਹ ਸਿਮਰਨ ਦੁਆਰਾ, ਤੇ ਜਿਹੜਾ ਅਵਰਣ ਹੈ ਉਹ ਗਿਆਨ ਦੁਆਰਾ ਨਿਵਰਤ ਹੁੰਦਾ। ਜਿਹੜੇ ਇੱਥੇ ਆ ਕੇ ਸ਼ਰਧਾ ਭਗਤੀ ਨਾਲ ਇਸ਼ਨਾਨ ਕਰਦੇ ਆ ਇਸ ਅੰਮ੍ਰਿਤ ਰੂਪੀ ਜਲ ਵਿੱਚ, ਔਰ ਬਾਣੀ ਪੜ੍ਹਦੇ ਆ, ਨਾਮ ਜਪਦੇ, ਕੀਰਤਨ ਸੁਣਦੇ ਆ, ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ, ਉਹਨਾਂ ਦਾ ਤਨ ਵੀ ਸ਼ੁੱਧ ਭਾਈ ਪਵਿੱਤਰ ਹੋ ਜਾਂਦਾ ਹੈ। ਗੁਰ ਪੂਰੇ ਕੀਨੇ ਦਾਨਾ, ਇਹ ਪੂਰੇ ਸਤਿਗੁਰੂ ਜੀ ਨੇ ਸਾਨੂੰ ਇਹ ਪਵਿੱਤਰ ਜੋ ਹਰਿਮੰਦਰ ਸਾਹਿਬ ਜਾਂ ਸਰੋਵਰ ਸਾਹਿਬ ਹੈ ਤੇ ਜਾਂ ਗੁਰਬਾਣੀ, ਇਹ ਦਾਨ ਵਿੱਚ ਚੀਜ਼ਾਂ ਬਖਸ਼ਿਸ਼ ਕੀਤੀਆਂ। ਉਹਨਾਂ ਨੇ ਟੁੱਠੇ ਹੋ ਕੇ ਪ੍ਰਸੰਨ ਹੋ ਕੇ ਇਹ ਅੰਮ੍ਰਿਤ ਰੂਪੀ ਗੁਰਬਾਣੀ ਵੀ ਬਖਸ਼ੀ ਹੈ ਤੇ ਪਵਿੱਤਰ ਅਸਥਾਨ ਤੇ ਸਰੋਵਰ ਇਹ ਅਸਥਾਨਾਂ ਦੀ ਨਿਸ਼ਾਨਾਂ ਦੀ ਚੌਂਕੀਆਂ ਝੰਡਿਆਂ ਡੂੰਘਿਆਂ ਦੀ ਇਹ ਜਿਹੜੀ ਦਾਤ ਹੈ ਇਹ ਵੀ ਮਹਾਰਾਜ ਆਪੇ ਬਖਸ਼ਿਸ਼ ਕਰਕੇ ਗਏ ਹੈ ਕਿਰਪਾ ਕਰਕੇ ਗਏ ਹੈ ਜੁਦੇ ਜੁਦੇ ਅਸਥਾਨਾਂ ਤੇ ਉਹਨਾਂ ਨੇ ਜੁਦੀ ਜੁਦੀ ਲੀਲਾ ਵਰਤਾਈ ਹੈ ਜਿਵੇਂ ਹੁਣ ਤੁਸੀਂ ਸ੍ਰੀ ਗੋਬਿੰਦਵਾਲ ਸਾਹਿਬ ਹੈ ਉੱਥੇ ਬੌਲੀ ਸਾਹਿਬ 84 ਸ੍ਰੀ ਜਪਜੀ ਸਾਹਿਬ ਤੇ 84 ਇਸ਼ਨਾਨ ਉਹਦੀ ਵਿੱਚ ਰਾਸੀ ਕੱਟੀ ਜਾਏਗੀ ਬਰਕਤ ਗੁਰੂ ਕੇ ਲਾਓ ਆ ਰਿਹਾ ਉੱਥੇ ਬਸੰਤ ਪੰਜਵੀਂ ਹੈ ਜਾਂ ਪਟਿਆਲੇ ਹੈ ਦੁੱਖ ਨਿਵਾਰਨ ਸਾਹਿਬ ਉੱਥੇ ਬਸੰਤ ਪੰਜਵੀਂ ਲੱਗਦੀ ਹੈ ਤੇ ਕਈ ਜਗ੍ਹਾ ਪੁੰਨਿਆ ਹੈ ਕਿਤੇ ਮਾਘੀ ਦਾ ਕਿਤੇ ਵੈਸਾਖੀ ਦਾ ਹੈ ਤੇ ਜਿਵੇਂ ਵੀ ਸਤਿਗੁਰੂ ਫਤਿਹਗੜ੍ਹ ਸਾਹਿਬ ਸਭਾ ਆ ਚਮਕੌਰ ਸਾਹਿਬ ਦੁਸਹਿਰਾ ਤੇ ਪਟਨਾ ਸਾਹਿਬ ਅਵਤਾਰ ਪੁਰਬ ਹੈ ਨਨਕਾਣਾ ਸਾਹਿਬ ਲੈ ਲਓ ਤੇ ਇਸ ਤਰ੍ਹਾਂ ਸਾਰੇ ਸਥਾਨਾਂ ਤੇ ਵਰਦਾਨ ਮਹਾਰਾਜ ਨੇ ਦਿੱਤੇ ਹੈ ਸੰਗਤਾਂ ਦੇ ਭਲੇ ਵਾਸਤੇ ਕਿਰਪਾ ਕੀਤੀ ਹੈ ਤੇ ਪੂਰੇ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਦਾਨ ਬਖਸ਼ਿਸ਼ ਕੀਤਾ ਹੈ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਾਰੀਆਂ ਕੁਸ਼ਲ ਖੁਸ਼ੀਆਂ ਤੇ ਖੇਮ ਮੁਕਤੀਆਂ ਸੰਸਕ੍ਰਿਤ ਦੇ ਦੋ ਅੱਖਰ ਹੈ ਯੋਗ ਤੇ ਖੇਮ ਯੋਗ ਨਾਮ ਦਾ ਜੁੜਨ ਦਾ ਯੋਗਾ ਚਿਤ ਬਿਰਤੀ ਨਿਰੋਧਾ ਮੰਦੀਆਂ ਬਿਰਤੀਆਂ ਨੂੰ ਵਕਾਰਾਂ ਵੱਲੋਂ ਰੋਕ ਕੇ ਜੋ ਪਰਮਾਤਮਾ ਨਾਲ ਜੋੜਨਾ ਇਹਦਾ ਨਾਮ ਯੋਗ ਹੈ ਇਸ ਵਾਸਤੇ ਖੇਮ ਦਾ ਯੋਗ ਕਰਨਾ ਜੁੜਨਾ ਸ਼ਬਦ ਸੁਰ ਦਾ ਅਭਿਆਸ ਕਰਨਾ ਸਵਾਸ ਸਿਮਰਨ ਇਹ ਜਿਗਿਆਸੂ ਦਾ ਫਰਜ਼ ਹੈ ਕੀਤੀ ਹੋਈ ਸੇਵਾ ਤੇ ਭਜਨ ਦੀ ਜਿਹੜੀ ਰੱਖਿਆ ਕਰਨੀ ਹੈ ਇਹ ਖੇਮ ਇਹ ਪਰਮਾਤਮਾ ਦਾ ਕੰਮ ਹੈ ਨਹੀਂ ਤਾਂ ਕਈ ਵਾਰੀ ਮੱਤ ਥੋੜ੍ਹੀ ਸੇਵ ਗੁਆਈ ਕਰਕੇ ਵੀ ਬੰਦਾ ਉਗਾ ਲੈਂਦਾ ਜਿਸ ਤਰ੍ਹਾਂ ਸਿਆਣਾ ਪਿਤਾ ਜਿਹੜਾ ਉਹ ਪੁੱਤਰ ਕਮਾਈ ਕਰਦਾ ਤੇ ਉਹਦੀ ਮਾਇਆ ਆਪ ਸਾਂਭ ਲੈਂਦਾ ਇਹ ਉਗਾ ਲਏਗਾ ਤੇ ਲੋੜ ਅਨੁਸਾਰ ਦਿੰਦਾ ਇਸ ਤਰ੍ਹਾਂ ਉਹ ਪਰਮੇਸ਼ਰ ਵੀ ਆਪਣੇ ਪਿਆਰਿਆਂ ਨੂੰ ਕਮਾਈ ਕਰਦੇ ਹੈ ਕਿ ਬਰਾਂ ਸਰਾਪਾਂ 'ਚ ਇਹਨਾਂ ਉਗਾ ਲੈਣ ਇਹ ਉਹਦੀ ਖਸ਼ੇਮ ਰੱਖਿਆ ਵੀ ਕਰਦੇ ਹੈ ਇਹ ਸਾਰੀਆਂ ਪ੍ਰਸੰਨਤਾ ਯੋਗ ਮੁਕਤੀਆਂ ਕਹਿੰਦੇ ਇਸ ਅਸਥਾਨ ਵਿੱਚ ਬਰਕਤਾਂ ਪ੍ਰਭੂ ਨੇ ਧਾਰਨ ਕੀਤੀਆਂ ਹਨ ਪ੍ਰਭੂ ਕਿਰਪਾ ਕਰਕੇ ਉਹ ਬਰਕਤਾਂ ਦਿੰਦੇ ਹਨ ਸਹੀ ਸਲਾਮਤ ਸਭ ਥੋਕ ਉਬਾਰੇ ਔਰ ਸਹੀ ਜਿਹੜੀ ਜਾਂ ਜਿਵੇਂ ਕੋਈ ਅਫਸਰ ਜਾਂ ਕੋਈ ਗਵਾਹ ਸਹੀ ਪਾਉਂਦਾ ਤਸਦੀਕ ਕਰਦਾ ਕਿ ਗੱਲ ਸਹੀ ਹੈ ਠੀਕ ਹੈ ਇਹ ਮਹਾਰਾਜ ਨੇ ਆਪ ਹੀ ਦੀ ਗਵਾਹੀ ਭਰੀ ਹੈ ਕਿ ਜੋ ਗੁਰੂ ਰਾਮਦਾਸ ਜੀ ਬਰਕਤ ਰੱਖ ਗਏ ਗੁਰੂ ਅਮਰਦਾਸ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਰਦਾਨ ਦੇ ਗਏ ਉਹ ਬਿਲਕੁਲ ਸਹੀ ਹੈ ਤੇ ਸਲਾਮਤ ਸਦਾ ਹੀ ਇੱਥੇ ਦੀ ਬਰਕਤ ਸਹੀ ਸਲਾਮਤ ਸਹੀ ਢੰਗ ਨਾਲ ਸਲਾਮਤ ਇੱਕ ਰਸ ਰਹਿਣ ਵਾਲੀ ਹੈ ਇਹ ਨਹੀਂ ਵੀ ਅੱਜ ਬਰਕਤ ਹੈ ਤੇ ਕੱਲ੍ਹ ਘੱਟ ਜਾਊਗੀ ਇੱਥੇ ਦੀ ਬਰਕਤ ਸਦਾ ਹੀ ਹੋਊਗੀ ਕਈ ਵਾਰੀ ਸਰੋਵਰ ਪੂਰੇ ਹਰਿਮੰਦਰ ਢਾ ਦਿੱਤੇ ਗਏ ਗਧਿਆਂ ਦੇ ਗਲ ਪਜਾਲੀਆਂ ਪਾ ਕੇ ਹਲ ਵਾਹੇ ਬਹੁਤ ਕੁਝ ਕੀਤਾ ਬਰਕਤ ਖਤਮ ਨਹੀਂ ਹੋਈ ਉਵੇਂ ਕਿਵੇਂ ਔਰ ਜਿਹੜੇ ਰਾਜ ਵਿੱਚ ਇਹ ਕੁਝ ਹੁੰਦਾ ਰਿਹਾ ਉਸੇ ਰਾਜ ਵਿੱਚ ਗੁਰੂ ਕੇ ਸਿੱਖਾਂ ਨੇ ਇਸ ਅਸਥਾਨ ਨਾਲ ਇੰਨਾ ਪਿਆਰ ਆ ਕਿ ਮੁੜ ਕੇ ਫੇਰ ਬੜੇ ਸੁੰਦਰ ਅਸਥਾਨ ਬਣਾਏ ਜਿਵੇਂ ਕਹਿੰਦੇ ਕਿ ਇੱਕ ਚੋਰ ਜਾ ਰਿਹਾ ਤੇ ਨਾਲ ਉਹਦਾ ਲੜਕਾ ਉਹ ਚੋਰ ਚਿਵਾਰੇ ਵੱਲ ਦੇਖ ਰਿਹਾ ਉਹ ਲੜਕਾ ਕਹਿੰਦਾ ਬਾਪੂ ਜੀ ਕੀ ਦੇਖਦੇ ਆ ਕਹਿੰਦੇ ਆਹ ਜਿਹੜਾ ਘਰ ਸੀ ਮੈਂ ਇੱਕ ਹੀ ਵਾਰੀ ਲੁੱਟਿਆ ਇੱਥੇ ਦੀਵਾ ਬਲ ਰਿਹਾ ਮੇਰੇ ਬੇਬਜਾ ਇਹ ਗੁਰੂ ਰਾਮਦਾਸ ਦੇ ਘਰ ਦਾ ਦੀਵਾ ਬੁਝਾਉਣ ਵਾਲਿਆਂ ਦੇ ਦੀਵੇ ਕੋਲ ਹੋਇਆ ਇੱਥੇ ਲੱਟ ਲੱਟ ਜੋਤਾਂ ਘਿਓ ਦੀਆਂ ਜਗ ਰਹੀਆਂ ਨਾਮ ਬਾਣੀ ਦਾ ਪ੍ਰਵਾਹ ਗਿਆਨ ਦਾ ਪ੍ਰਕਾਸ਼ ਵੀ ਹੋ ਰਿਹਾ ਇਸ ਘਰ ਦਾ ਦੀਵਾ ਕਦੀ ਬੁਝਦਾ ਨਹੀਂ ਜਿਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ 151 ਦਿਨ ਤੋਂ ਬਾਅਦ ਉਹਨਾਂ ਦਾ ਸੰਸਾਰ ਤੋਂ ਭੋਗ ਪੈ ਗਿਆ ਪੂਰੇ 151 ਦਿਨ ਸੋ ਇਸ ਵਾਸਤੇ ਅਬਦਾਲੀ ਨੇ ਕੀਤਾ ਬੈਠਾ ਸੀ ਬਰੂਦ ਲਾਇਆ, ਇੱਕ ਕਿੰਗਰਾ ਬਰੂਦ ਨਾਲ ਜਿਉਂ ਉੱਡਿਆ ਤੇ ਉਹਦੀਆਂ ਨਾਸਾਂ ਦੇ ਵਜਾ ਉਹਨਾਂ ਕੈਂਸਰ ਹੋ ਗਿਆ, ਉਹਦੇ ਨਾਲ ਉਹਦੀ ਮੌਤ ਹੋਈ। ਤੇ ਬਾਕੀ ਅੱਖੀਂ ਵੀ ਤੁਸੀਂ ਸਾਰਾ ਕੁਛ ਦੇਖ ਹੀ ਲਿਆ, ਜਿਨ ਕੀਤਾ ਹੁਣ ਕਰਨੀ ਦਾ ਫਲ ਪਾਇਆ ਹੀ ਹੈ। ਇਸ ਵਾਸਤੇ ਸਭ ਥੋਕ ਅਵਾਰੇ, ਇੱਥੋਂ ਸਾਰੇ ਥੋਕ ਪਦਾਰਥ ਜਿਹੜੇ ਅਵਾਰੇ ਮੈਨੇ ਪ੍ਰਾਪਤ ਹੋ ਜਾਂਦੇ ਹਨ। ਕਿਨ੍ਹਾਂ ਨੂੰ? ਗੁਰ ਕਾ ਸ਼ਬਦ ਵਿਚਾਰੇ, ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਸ ਵਿਚਾਰ ਦੇ ਅਨੁਕੂਲ ਆਪਣਾ ਜੀਵਨ ਬਣਾ ਲੈਂਦੇ। ਪਹਿਲਾਂ ਤਾਂ ਵਿਚਾਰ ਲੈਣੀ ਹੈ ਕਿ ਉਹਦੇ ਅਨੁਸਾਰ ਜੀਵਨ ਬਣਾਉਣਾ ਕਿ ਸਤਿਗੁਰੂ ਜੀ ਆਹ ਕਹਿੰਦੇ ਆ। ਅੱਜ ਹੁਣ ਅਸੀਂ ਵਿਚਾਰ ਤੋਂ ਬਹੁਤ ਪਾਸੇ ਵੀ ਨਿਕਲਣਾ ਚਾਹੁੰਦੇ ਹਾਂ, ਉਹਦੇ 'ਚ ਸੁੱਖ ਨੇ। ਕਹਿੰਦੇ ਉਹ ਜਿਵੇਂ ਉਹ ਆਜੜੀ ਸੀ ਅਤੇ ਹੁਣ ਬਾੜਾ ਵਗਲਿਆ ਹੋਇਆ ਸੀ, ਉਹ ਚੋ ਲੇਲੇ ਭੇਡਾਂ ਸੀਆਂ, ਇੱਕ ਉਹ ਲੇਲਾ ਬੜੀ ਹਰਿਆਈ ਮੰਨਿਆ ਕਰੇ ਕਿ ਮੈਂ ਤਾਂ ਇਹ ਬੰਨਣ ਵਿੱਚ ਹਾਂ ਬਾੜੋ, ਉਹ ਪੈਰ ਮਾਰ ਦੇਣਾ ਮਘੋਰਾ ਜਿਹਾ ਆਉਣ ਲੈ ਬਾਹਰ ਜਾਣ ਲੱਗ ਪਿਆ, ਇਹਦਾ ਬੜਾ ਮੌਜ ਹੈ। ਇੱਕ ਦਿਨ ਫਿਰ ਉਹ ਗਿਆੜ ਆ ਗਿਆ, ਫਿਰ ਪਤਾ ਲੱਗਾ ਵੀ ਜਿਹੜੀ ਬਾੜ ਸੀ ਇਹਦਾ ਮੇਰੀ ਸੁਰੱਖਿਆ ਸੀ, ਫਿਰ ਉਹ ਖਾ ਲਿਆ। ਆਜੜੀ ਨੇ ਦੇਖਿਆ ਵੀ ਇੱਕ ਘੱਟ ਆ ਨਿਕਲਿਆ, ਕਿ ਇੱਥੋਂ ਬਾੜ ਤਾਂ ਬੜੀ ਮਜ਼ਬੂਤ ਸੀ, ਸੰਘਣੀ ਸੀ, ਦੇਖਿਆ ਵੀ ਇੱਥੋਂ। ਇਸ ਵਾਸਤੇ ਜਿਹੜੀ ਆਪਾਂ ਨੂੰ ਇਹ ਪੰਜ ਕਕਾਰ ਦਿੱਤੇ ਆ, ਇਹ ਕੋਈ ਇਉਂ ਨਾ ਸਮਝੋ ਕਿ ਸਾਡੀ ਸੁਰੱਖਿਆ ਇੱਕ ਵਜਰ ਦਾ ਕੋਟ ਹੈ। ਕਈ ਨੂੰ ਯੂਨੀਫਾਰਮ ਕਹਿ ਦਿੰਦੇ, ਯੂਨੀਫਾਰਮ ਨਹੀਂ ਇਹ ਅੰਗ ਹੈ। ਤੁਹਾਡੇ ਪੁਲਿਸ ਵਾਲਾ ਜਾਂ ਫੌਜ ਵਾਲਾ ਕੋਈ ਬੈਠਾ ਹੋ, ਉਹ ਵਰਦੀ ਉਨਾ ਚਿਰ ਪਾਉਂਦੇ ਜਿੰਨਾ ਚਿਰ ਡਿਊਟੀ ਦੇ ਬਾਜ ਲਾਉਂਦੇ। ਪੰਜ ਕਕਾਰ ਆਪਾਂ ਲਾ ਸਕਦੇ ਹਾਂ, ਇਹਦਾ ਜਦੋਂ ਕੋਈ ਸਿੰਘ ਸਿੰਘਣੀ ਸ਼ਹੀਦ ਹੋ ਜਾਂਦਾ ਜਾਂ ਵੈਸੇ ਮ੍ਰਿਤਕ ਹੋ ਜਾਂਦਾ ਉਦੋਂ ਵੀ ਦੇਖੀਦੇ ਕਕਾਰ ਪੂਰੇ ਆ, ਗੱਜ ਕੇ ਉਹ ਇਹ ਅੰਗ ਹੈ, ਯੂਨੀਫਾਰਮ ਨੇ ਬਖਸ਼ਿਸ਼ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਬਾਣਾ ਵੀ ਬਾਣੀ ਵੀ ਤੇ ਸਿਮਰਨ ਵੀ ਤੇ ਨਿਤਨੇਮ ਵੀ ਤੇ ਸੇਵਾ ਵੀ ਪਰਉਪਕਾਰ ਵੀ ਕੁਰਬਾਨੀ ਵੀ ਜੋ ਵੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਗ੍ਰਹਿਣ ਕਰਨਾ ਹੈ। ਤੇ ਅੱਜ ਅਸੀਂ ਆਂਢੀਆਂ ਗੁਆਂਢੀਆਂ ਦੀ ਨਕਲ ਕਰਕੇ ਸਿੱਖੀ ਤੋਂ ਕਿਵੇਂ ਪਤਿਤ ਹੋ ਰਹੇ, ਅੱਗੇ ਵੀ ਇੰਨੇ ਦਿਨਾਂ 'ਚ ਜਿੱਥੇ ਵੀ ਸਮਾਂ ਮਿਲਿਆ ਨੌਜਵਾਨਾਂ ਨੂੰ ਵੀ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਭਾਈ ਵਿਦਿਆ ਪੜ੍ਹਨ ਆਏ ਹੈ, ਬਹੁਤ ਚੰਗੀ ਗੱਲ ਹੈ, ਪੜ੍ਹੋ, ਪੜ੍ਹਨਾ ਚਾਹੀਦਾ, ਦੁਨਿਆਵੀ ਵਿਦਿਆ ਵੀ ਲਓ, ਪਰਮਾਰਥੀ ਵੀ ਹੈ, ਤੇ ਨਾਲ ਨਾਲ ਸਿੱਖੀ ਸਿਧਾਂਤਾਂ ਦੇ ਵਿੱਚ ਵੀ ਆਓ ਤੇ ਨਿਤਨੇਮ ਵਾਲਾ ਜੀਵਨ ਵੀ ਬਣਾਓ, ਆਪਣਾ ਜਿਹੜਾ ਕਰੈਕਟਰ ਹੈ ਉਹ ਵੀ ਉੱਚਾ ਸੁੱਚਾ ਰੱਖੋ। ਤੇ ਬਗਾਨੇ ਦੇਸਾਂ 'ਚ ਬਗਾਨੀਆਂ ਹਕੂਮਤਾਂ 'ਚ ਰਹਿ ਰਹੇ ਹਾਂ, ਆਪਣਾ ਕਿਰਦਾਰ ਇੰਨਾ ਉੱਚਾ ਬਣਾਓ ਉਹ ਲੋਕ ਤੁਸੀਂ ਜਾਣਨਾ ਚਾਹੁਣ ਉਹ ਜਾਣ ਨਾ ਦੇਣ ਵੀ ਸਿੱਖ ਤਾਂ ਬਹੁਤ ਵਧੀਆ ਬੰਦੇ, ਤੇ ਜੇ ਇੱਥੇ ਉਹੋ ਜਿਹਾ ਕੰਮ ਕਰੋਗੇ ਤੇ ਕਾਨੂੰਨ ਦੇ ਸਿਕੰਜੇ ਵੀ ਉਹੋ ਜਿਹਾ ਬਣ ਜਾਂਦੇ। ਇਸ ਵਾਸਤੇ ਜੇ ਬਾਣੀ ਦੇ ਮੁਤਾਬਕ ਚੱਲਾਂਗੇ ਤੇ ਕਰਤਾ ਪੁਰਖ ਜਿਹੜਾ ਤੁਹਾਡੀ ਬਾਂਹ ਵੀ ਭਾਈ ਫੜੇਗਾ। ਰਹਾਓ ਸਾਧ ਸੰਗ ਮਲ ਲਾਥੀ, ਜਦੋਂ ਸਤਸੰਗਤ ਦੇ ਵਿੱਚ ਆ ਕੇ ਨਾਮ ਬਾਣੀ ਦਾ ਅਭਿਆਸ ਕਰੋਗੇ ਫਿਰ ਪਾਪਾਂ ਦੀ ਜਿਹੜੀ ਮੈਲ ਹੈ ਉਹ ਲਹਿ ਜਾਂਦੀ ਹੈ, ਕਿਉਂਕਿ ਸੰਗਤ ਇੱਕ ਕਿਲਾ ਹੈ, ਇਹਦੇ ਵਿੱਚ ਮਨ ਜਿਹੜਾ ਕੁਦਰਤੀ ਪਵਿੱਤਰ ਰਹਿੰਦਾ। ਤੇ ਤੁਸੀਂ ਆ ਮੇਰਾ ਖਿਆਲ ਇੱਥੇ ਕੈਂਪ ਵੀ ਰਿਹਾ, ਮੈਂ ਤਾਂ ਬਾਹਰ ਗਿਆ ਸੀ ਇੱਕ ਦੋ ਟਾਊਨਾਂ 'ਚ ਤੇ ਅਖੰਡ ਕੀਰਤਨ ਵੀ ਹੋਇਆ ਬਹੁਤ ਵਧੀਆ, ਤੇ ਉੱਥੇ ਵੀ ਮੈਂ ਗਿਆ ਸੀ ਤੇ ਸਮਾਨੀਆਂ ਤੇ ਉਹਨਾਂ ਨੇ ਵੀ ਕੈਂਪ ਲਾਇਆ ਸੀ ਤੇ ਨਾਲ ਬੱਚਿਆਂ ਵਾਸਤੇ ਵੀ ਤੇ ਕਥਾ ਕੀਰਤਨ ਦਾ ਵੀ ਪ੍ਰੋਗਰਾਮ ਸੀ। ਕਿਉਂਕਿ ਸੰਗਤ ਜਿਹੜੀ ਹੈ, ਜਿਵੇਂ ਉਹ ਗੋਪੀ ਨਾਥ ਰਾਜਾ ਜਦੋਂ ਸਾਧੂ ਹੋਇਆ ਉਹਦੀ ਮਾਂ ਨੇ ਤਿੰਨ ਉਪਦੇਸ਼ ਦਿੱਤੇ ਕਿ ਪੁੱਤਰ ਤੂੰ ਕਿਲਿਆਂ 'ਚ ਰਹਿਣਾ। ਉਹ ਕਹਿੰਦਾ ਮਾਤਾ ਜੀ ਕਿਲਾ ਤਾਂ ਤੂੰ ਛਡਾਈ ਜਾਂਦੀ, ਕਹਿੰਦੇ ਨਹੀਂ ਸੰਗਤ ਦੇ ਕਿਲੇ 'ਚ, ਸੰਗਤ ਦੇ ਕਿਲੇ 'ਚ ਮਨ ਬਕਾਰਾਂ ਤੋਂ ਵਜਾ ਰਹਿੰਦਾ। ਦੂਜਾ ਹਮੇਸ਼ਾ ਮਿੱਠਾ ਭੋਜਨ ਮਠਿਆਈ ਖਾਣੀ, ਕਹਿੰਦੇ ਹੁਣ ਮਾਤਾ ਜੀ ਕਿੱਥੇ, ਕਹਿੰਦੇ ਨਹੀਂ ਜਿਹੜੇ ਭੁੱਖ ਲੱਗੇ ਉਦੋਂ ਖਾਣਾ, ਸੁੱਕੀਆਂ ਰੋਟੀਆਂ ਖਾਓ ਵੀ ਮਠਿਆਈ ਵਾਂਗ ਲੱਗਦੀਆਂ, ਕਿਉਂਕਿ ਭੋਜਨ ਕਰ ਲਗਾਏ, ਜੇ ਇੱਕ ਪੇਟ ਦੋ ਪੇਟ ਰੋਟੀਆਂ ਕਰਾਂਗੇ ਫਿਰ ਬਿਮਾਰੀ ਹੋਣਾ, ਖਾਦੇ ਤੇ ਖਾਈ ਜਾਣਾ, ਗਲਟਰ ਬਣੀ ਜਾਣਾ, ਪੇਟੂ ਬਣ ਜਾਣਾ ਤੇ ਬਿਮਾਰੀ ਹੈ। ਭੁੱਖ ਲੱਗੀ ਤੇ ਖਾਓ, ਸੁੱਕੀਆਂ ਰੋਟੀਆਂ ਵੀ ਕੜਾ ਮੂੰਹ ਲੱਗਦੀਆਂ, ਇਸੇ ਤਰ੍ਹਾਂ ਫਿਰ ਕਹਿਣ ਲੱਗੀ ਕਿ ਵਧੀਆ ਬੈੱਡਾਂ ਤੇ ਸੋਣਾ ਕਿ ਹੁਣ ਬੈੱਡ ਕਿੱਥੇ? ਕਹਿੰਦੇ ਜਦੋਂ ਨੀਂਦ ਆਵੇ ਨਾ ਭਾਵੇਂ ਢੀਮਾਂ ਤੇ ਪਿਆ ਹੋਵੇ ਉਦੋਂ ਵੀ ਐਨ ਆਨੰਦ ਹੋਵੇ, ਤੇ ਨੀਂਦ ਨਾ ਆਵੇ ਜਿੰਨੇ ਮਰਜ਼ੀ ਪਾਸੇ ਮਾਰੀ ਜਾਓ। ਸੋ ਇਸ ਵਾਸਤੇ ਸਾਧ ਸੰਗਤ ਜੀ ਕਹਿੰਦੇ ਹੈ ਕਿ ਸਾਧ ਸੰਗਤ ਵਿੱਚ ਜਿਹੜਾ ਆਉਣਾ, ਸੰਗਤ ਦੇ ਜੋੜੇ ਝਾੜਨੇ, ਝਾੜੂ ਬਾਰੂ ਕਰਨਾ, ਲੰਗਰ ਦੇ ਭਾਂਡੇ ਸਾਫ਼ ਕਰਨੇ, ਲੰਗਰ ਪਕਾਉਣਾ, ਵਰਤਾਉਣਾ, ਛਕਾਉਣਾ, ਇਹ ਬਹੁਤ ਵੱਡੀ ਮਰਯਾਦਾ। ਤੇ ਥੋੜੇ ਸਮੇਂ ਸਾਰੀਆਂ ਗੱਲਾਂ ਦੱਸਣੀਆਂ ਕਠਿਨ ਹੁੰਦੀਆਂ, ਸੇਵਾ ਦਾ ਪ੍ਰਕਾਰ ਵੀ ਸਿੱਖਣਾ ਪੈਂਦਾ, ਭਜਨ ਬਾਣੀ ਬਾਰੇ ਵੀ, ਕਥਾ ਕੀਰਤਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨਾ, ਸੰਗਤ ਦਾ ਪਵਿੱਤਰ ਪੁਰਸ਼ਾਂ ਦਾ ਰਾਗੀ ਸਿੰਘ ਹੈ ਜਾਂ ਗ੍ਰੰਥੀ ਸਿੰਘ ਹੈ ਜਾਂ ਹੋਰ ਜਿੰਨੇ ਵੀ ਸੇਵਾਦਾਰ ਹੈ, ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇਣਾ, ਰਲ ਮਿਲ ਕੇ ਚੱਲਣਾ, ਇਹਦੇ ਵਿੱਚ ਹੀ ਹੁੰਦਾ। ਸੋ ਇਸ ਵਾਸਤੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਇਹ ਕਿੰਨਾ ਸੁੰਦਰ ਮਹਾਰਾਜ ਦਾ ਸਥਾਨ ਬਣਾਇਆ ਤੇ ਆਪਣੀ ਮਾਇਆ ਸਫਲ ਕੀਤੀ ਹੈ ਤੇ ਮਹਾਰਾਜ ਦੀਆਂ ਖੁਸ਼ੀਆਂ ਲਈਆਂ। ਪਾਤਸ਼ਾਹ ਕਿਰਪਾ ਕਰਦੇ ਹੈ, ਪਾਰ ਬ੍ਰਹਮ ਭਇਓ ਸਾਥੀ, ਤੇ ਜਿਨ੍ਹਾਂ ਨੇ ਆਪਣੇ ਮਨ ਦੀ ਮੈਲ ਲਾ ਲਈ ਪਵਿੱਤਰ ਹੋ ਗਏ। ਪਰਮਾਤਮਾ ਵੀ ਬਹੁਤ ਪਵਿੱਤਰ ਹੈ, ਉਹਨਾਂ ਪਵਿੱਤਰ ਪੁਰਸ਼ਾਂ ਦਾ ਉਹ ਸਾਥੀ ਬਣ ਜਾਂਦਾ। ਪਵਿੱਤਰ ਨਾ ਮਿਲਣਾ, ਪਵਿੱਤਰ ਤਾਂ ਹੋਣਾ ਹੀ ਪੈਣਾ, ਉਵੇਂ ਕਿਵੇਂ ਸਾਥੀ ਸਾਡਾ ਬਣੂਗਾ? ਸਾਥੀ ਜਿਹੜਾ ਪ੍ਰਭ ਏਕ ਹੈ, ਉਹਦਾ ਬਹੁਤ ਵੱਡਾ ਸਾਥੀ ਹੈ। ਗੁਰਬਾਣੀ ਨਾਲ ਤੁਸੀਂ ਪਿਆਰ ਕਰਕੇ ਦੇਖ ਲਓ, ਇਹ ਵੀ ਬਹੁਤ ਪਿਆਰ ਕਰਦੀ। ਜੇ ਤੁਸੀਂ ਨਿਤਨੇਮ ਨਹੀਂ ਨਾ ਕਰੋਗੇ, ਤੁਹਾਨੂੰ ਇਹਨੂੰ ਸੌਣ ਨਹੀਂ ਦੇਣਾ, ਨੀਂਦ ਨਹੀਂ ਹੋਣੀ ਉਨ੍ਹਾਂ ਚਿਰ। ਜਿੰਨਾ ਚਿਰ ਨਿਤਨਾਮ ਨਾ ਹੋਊਗਾ, ਨੀਂਦ ਨਾ ਆਊਗੀ, ਤਜਰਬਾ ਕਰਕੇ ਦੇਖ ਲਿਓ। ਜਾਂ ਖੜਕਾ ਹੋਊਗਾ ਜਾਂ ਇਉਂ ਤੁਹਾਨੂੰ ਕੋਈ ਜਗਾ ਰਿਹਾ, ਇਹ ਵੀ ਬਹੁਤ ਪਿਆਰ ਕਰਦੀ ਹੈ। ਪਾਰ ਬ੍ਰਹਮ ਭਇਓ ਸਾਥੀ, ਪਾਰ ਬ੍ਰਹਮ ਪਰਮੇਸ਼ਵਰ ਦਾ ਸਾਥੀ ਬਣ ਜਾਂਦਾ। ਨਾਨਕ ਨਾਮ ਧਿਆਇਆ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਨਾਮ ਧਿਆਇਆ। ਸੁਲਤਾਨਪੁਰ ਲੋਧੀ ਮਹਾਰਾਜ ਬੇਈ ਦੇ ਇਸ਼ਨਾਨ ਦੇ ਬਹਾਨੇ ਸੱਚਖੰਡ ਗਏ, ਇਹ ਮੂਲ ਮੰਤਰ ਦੀ ਦਾਤ ਰਿਹਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸਹਿਜ ਰਾਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਹਿਲਾਂ ਹੁੰਦਾ ਸੀ ਕੁੱਤਾ ਹਲਕਿਆ ਕੱਟ ਜਾਏ ਤੇ ਉਹ ਮਹਾਤਮਾ ਨੇ ਮੰਤਰ ਪੜ੍ਹਨਾ ਤੇ ਹਲਕ ਉਤਾਰ ਦੇਣਾ। ਇੱਕ ਵਾਰੀ ਕੁੱਤਾ ਬਹੁਤਿਆਂ ਨੂੰ ਕੱਟ ਗਿਆ, ਉਹ ਗੁਪਤ ਮੰਤਰ ਪੜ੍ਹਦਾ ਸੀ, ਕਹਿੰਦੇ ਜੇ ਹੁਣ ਕੱਲੇ ਕੱਲੇ ਨੂੰ ਸੁਣਾਇਆ ਜਾਤੀ ਦੂਜੇ ਹਲਕ ਜਾਣਗੇ। ਐਸਾ ਢੰਗ ਕਰੀਏ ਮੰਤਰ ਵੀ ਇੱਕ ਵਾਰੀ ਪੜਿਆ ਜਾਏ ਤੇ ਹਲਕ ਵੀ ਸਾਰਿਆਂ ਦਾ ਲੈ ਜਾਏ। ਹੁਣ ਕਿ ਉੱਚਾ ਥੜਾ ਬਣਾ ਕੇ ਉੱਤੇ ਚੜ ਗਿਆ, ਇੱਕ ਢੋਲ ਡਗੇ ਵਾਲਾ ਲੈ ਲਿਆ, ਉੱਚੀ ਵਜਾ। ਹੁਣ ਫਿਰ ਉੱਚੀ ਸੁਰ ਦੇ ਵਿੱਚ ਉਹ ਮੰਤਰ ਪੜਿਆ, ਜਿੰਨਿਆਂ ਨੂੰ ਕੁੱਤੇ ਨੇ ਕੱਟਿਆ ਉਹ ਮੂਹਰੇ ਬਾਲ ਲੈ, ਸਾਰਿਆਂ ਦਾ ਹਲਕ ਉਤਾਰਤਾ। ਇਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਮਹਾਤਮਾ ਮੰਤਰ ਦਿੰਦੇ ਸੀ ਗੁਪਤ, ਤੇ ਜਿਹੜਾ ਪ੍ਰੇਮੀ ਸੀ ਸੁਣ ਲੈਂਦਾ ਸੀ। ਤੇ ਹੁਣ ਕਲਯੁਗ ਲੋਭ ਰੂਪੀ ਕੁੱਤਾ ਬਹੁਤਿਆਂ ਨੂੰ ਵੱਢ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਵਿਚਾਰਿਆ, ਜੇ ਕੱਲੇ ਕੱਲੇ ਨੂੰ ਮੰਤਰ ਦਿੱਤੇ ਤੇ ਲੋਭ ਰੂਪੀ ਕੁੱਤੇ ਦੇ ਕੱਟਣ ਸਾਰੇ ਹਲਕ ਜਾਣਗੇ, ਇੱਕੋ ਵਾਰੀ ਮੰਤਰ ਸੁਣਾਇਆ ਜਾਏ ਸਾਰਿਆਂ ਦਾ ਹਲਕ ਦੂਰ ਹੋ ਜਾਏ। ਲੋਭ ਲਹਿਰ ਸਵਾਨ ਹਲਕ ਹੈ, ਹਲਕ ਉਹ ਸਭੈ ਵਗਾਰੇ, ਮੇਰੇ ਸਤਿਗੁਰ ਕਹਿ ਦੀਵਾਨ ਖਬਰ ਜਾਂ ਹੋਏ ਗੁਰ ਗਿਆਨ ਖੜਗ ਲੈ ਮਾਰੇ ਮਰਦਾਨੇ ਨੂੰ। ਕਿਹਾ ਮਰਦਾਨੇ ਆ ਹੁਣ ਚੁੱਪ ਨਹੀਂ ਲਿਆ, ਰਬਾਬ ਰਬਾਬ ਵਜਾਇਆ ਤੇ ਨਾਲ ਫਿਰ ਮੂਲ ਮੰਤਰ ਪੜਿਆ, ਜਿਹਨਾਂ ਨੂੰ ਸੁਣਾਇਆ ਫਿਰ ਉਹਦੇ ਸ਼ਬਦ ਦੀ ਬਰਕਤ ਨਾਲ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਾਪਣਾ ਪੰਥ ਨਰਾਲਾ ਗੜ ਬਗਦਾਦ ਨਵਾਏ ਕਹਿ ਮੱਕਾ ਮਦੀਨਾ ਸਭ ਨਵਾਏ। ਸ਼ਬਦ ਦੀ ਬਰਕਤ ਹੈ, ਸ਼ਬਦ ਦੀ। ਸੋਏ ਸਵਾਸ ਤੇ ਆਖਰੀ ਬੇਨਤੀਆਂ ਹਨ, ਨਾਨਕ ਨਾਮ ਧਿਆਇਆ। ਅੱਜ ਅਸੀਂ ਨਾਮ ਲੈਣ ਲਈ ਦਹਿਨੇ ਵਾਏ ਬਹੁਤ ਘੁੰਮਣ ਲੱਗ ਪਏ, ਚਾਰ ਫੇਰੇ ਬਹੁਤ ਘੁੰਮ ਰਹੇ, ਤੇ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਗਏ ਉੱਤੇ ਭਰੋਸਾ ਨਹੀਂ ਰਿਹਾ, ਵੀ ਸ਼ਾਇਦ ਇਹਦੇ ਚ ਹੁਣ ਕੋਈ ਸ਼ਕਤੀ ਨਹੀਂ ਰਹਿ ਗਈ। ਗੱਜ ਕੇ ਬੋਲੋ, ਵਿਸ਼ਵਾਸ ਉੱਡ ਗਿਆ। ਤੇ ਜਿਨ੍ਹਾਂ ਦੇ ਮਨ ਚ ਵਿਸ਼ਵਾਸ ਹੈ ਉਹ ਸਾਰੀਆਂ ਕਿਰਪਾ ਇਹਦੇ ਚੋਂ ਮੂਲ ਮੰਤਰ ਆ, ਗੁਰੂ ਮੰਤਰ ਆ, ਗੁਰਬਾਣੀ ਹੈ, ਪ੍ਰਾਪਤ ਹੋ ਜਾਂਦੀਆਂ। ਆਦਿ ਪੁਰਖ ਪ੍ਰਭ ਪਾਇਆ, ਜਿਨ੍ਹਾਂ ਨੇ ਕਹਿੰਦੇ ਨਾਮ ਨੂੰ ਧਿਆਇਆ, ਨਾਮ ਦੀ ਅਰਾਧਨਾ ਕੀਤੀ ਹੈ, ਉਹਨਾਂ ਨੇ ਆਦਿ ਪੁਰਖ ਸਾਰਿਆਂ ਨੂੰ ਮੁੰਡਲਾ ਪੁਰਖ ਪਾਉਣਿਆ ਪਰਮਾਤਮਾ ਉਸ ਪਰਮੇਸ਼ਰ ਨੂੰ ਭਾਈ ਪ੍ਰਾਪਤ ਕਰ ਲਿਆ। ਇਸੇ ਕਰਕੇ गुरु ग्रंथ साहिब दे आदि विच एक ओंकार रखिया जिथे एका ईड़ी नूं सियारी उत्ते आदिक ते कका पा के नहीं पाया गणत दा एका पर ये पांदे ईड़ी नूं सियारी उत्ते आदिक कका इहदा चार हिस्से बन गए एक सियारी हो गई ईड़ी हो गई आदिक हो गया ते कका हो गया उहदे चार विभाग हो गए एका पाया अंक विच कि रब दा कोई विभाग नहीं एक तो पहला कोई नहीं आपे ही है एका बनाने वास्ते दुए अखर की जोड़ की लोड़ नहीं हूं दूनी बनानी हो दो एके जमा करांगे ताही बनूगी तीन बनाने हो तो तीन जमा करने पैणगे एक च कोई अखर जमा किया वो संपूर्ण है इस करके लिखा एक ओंकार लिखा सुनी दी व्याख्या तो बहुत लंबी है ते टाइम भी हो गया तुम ड्यूटिया ते भी जाना ते बीबीओ हुण तुहानू भी कहना ही पैना गुरुद्वारे नू प्लेग्राउंड ना बना करो बच्चियां नू थोड़ी थोड़ी समत दिओ हौली हौली ये टिकन लापना जी हौली हौली चौंकड़ा लाना सिखाना तो इस वास्ते कई बार दर्शनी द्वार च है उत्थे अपना मौज मेला मनाउंदे आ इत्थे न्यूजीलैंड गए सी फिर थोड़ी जी विचार दिती दुए दिन ओही न्याणे बिलकुल टिप कीर्तन हुंदा होवे कथा हुंदी होवे ते अभ्यास हुंदा होवे नाम दा रहत नाम ही लिखिया सत संगत चलते बात चलावे इहां ठौर ना जम पुर जावे इथे ढोई नहीं मिलती जम की पूरी नहीं जाता बिघन सो इस वास्ते बेनती भाई प्रवान करनी प्रबंधकों का ग्रंथी सिंह का रागी सिंह का सारे सेवादर का समूह संगत का भाई धनवाद गुरु महाराज कृपा कर सारे नाम दान सिखी दान भरोसा तंदुरुस्ती बख्शिश कर वाहिगुरु जी का खालसा वाहिगुरु जी की फतेह।